ਉੱਦਮ ਕੀਤਾ ਜਾਵੇਗਾ। ਪਿਛਲੇ ਲੇਖ ਵਿੱਚ ਦੱਸਿਆ ਜਾ ਚੁੱਕਿਆ ਹੈ ਕਿ ਸੰਗਤ ਹੀ ਜੀਵਨ ਨੂੰ ਚੰਗਾ, ਮਾੜਾ, ਸੁਖਦਾਈ, ਦੁਖਦਾਈ, ਅਰੋਗ, ਰੋਗੀ, ਪ੍ਰਫੁੱਲਤ, ਮੁਰਝਾਇਆ, ਸ਼ਾਂਤ, ਅਸ਼ਾਂਤ, ਨੇਕ, ਬਦ, ਮੁਕਤ, ਬੰਧਨ, ਸੁਰਗ, ਨਰਕ, ਚੜ੍ਹਦੀਆਂ ਕਲਾਂ, ਢਹਿੰਦੀਆਂ ਕਲਾਂ, ਨਿਰਮਲ, ਮਲੀਨ, ਕਾਮਯਾਬ, ਨਿਸਫਲ, ਯਾਦ, ਭੁੱਲ, ਰਸਦਾਇਕ, ਫੋਕਾ, ਦੈਵੀ, ਮਾਇਕੀ, ਬਣਾਉਣ ਲਈ ਅਤਿਅੰਤ ਮਹੱਤਵਪੂਰਨ ਸਾਧਨ ਜਾਂ ਜ਼ਰੀਆ ਹੈ। ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਏ, ਕਾਹੂ ਕੀ ਸੰਗਤ ਮਿਲ ਜੰਮਪੁਰ ਜਾਤ ਹੈ। ਪਰ ਅਸੀਂ ਆਪਣੀ ਬਣਾਈ ਹੋਈ ਮਾਨਸਿਕ ਜੀਵਨ ਰੋਡ ਵਿੱਚ ਇਤਨੇ ਰੁੱਝੇ ਅਤੇ ਗਲਤਾਨ ਹੋਏ ਹੋਏ ਹਾਂ ਕਿ ਸਾਨੂੰ ਆਪੋ ਆਪਣੇ ਘੜੇ ਹੋਏ ਅਥਵਾ ਦ੍ਰਿੜ ਹੋਏ ਮਾਨਸਿਕ ਦਾਇਰੇ ਤੋਂ ਬਾਹਰ ਤੱਕਣ ਅਤੇ ਇਸ ਨੂੰ ਪਰਖਣ ਦੀ ਲੋੜ ਹੀ ਨਹੀਂ ਪਾਸਦੀ। ਕੁਦਰਤੀ ਤੌਰ 'ਤੇ ਸਾਡੇ ਮਨ ਦੀ ਰੁਝਾਨ ਜਾਂ ਰੋਡ ਨੀਵੇਂ ਪਾਸੇ ਵੱਲ ਹੋਣ ਕਰਕੇ ਜੀਵ ਬਹੁਤ ਛੇਤੀ ਨੀਵੀਆਂ ਅਤੇ ਮਲੀਨ ਰੁਚੀਆਂ ਦੀ ਸੰਗਤ ਵੱਲ ਖਿੱਚਿਆ ਜਾਂਦਾ ਹੈ। ਉਦਾਹਰਣ ਦੇ ਤੌਰ 'ਤੇ ਸ਼ਰਾਬ ਦੇ ਅਮਲੀ ਨੂੰ ਮਹਿਸੂਸ ਵੀ ਹੋ ਜਾਏ ਕਿ ਸ਼ਰਾਬ ਅਤਿਅੰਤ ਬੁਰੀ, ਹਾਨੀਕਾਰਕ ਅਤੇ ਦੁਖਦਾਈ ਹੈ ਅਤੇ ਉਹ ਆਪਣੇ ਉੱਪਰਲੇ ਮਨ ਨਾਲ ਫੈਸਲਾ ਵੀ ਕਰਦਾ ਹੈ ਕਿ ਅਗਾਂਹ ਵਾਸਤੇ ਸ਼ਰਾਬ ਛੱਡ ਦੇਣੀ ਹੈ। ਪਰ ਜਦ ਵੀ ਸ਼ਰਾਬ ਦੇ ਠੇਕੇ ਦੇ ਕੋਲ ਦੀ ਲੰਘਦਾ ਹੈ ਜਾਂ ਕਿਸੇ ਹੋਰ ਸ਼ਰਾਬੀ ਦੀ ਸੰਗਤ ਹੁੰਦੀ ਹੈ ਤਾਂ ਉਸ ਦੇ ਸੰਸਕਾਰਾਂ ਵਿੱਚ ਧਸੀ ਵਸੀ ਰਸੀ ਹੋਈ ਸ਼ਰਾਬ ਦੀ ਰੁਚੀ ਫਿਰ ਜਾਗ ਪੈਂਦੀ ਹੈ ਅਤੇ ਉਹ ਸ਼ਰਾਬ ਪੀ ਲੈਂਦਾ ਹੈ। ਇਸ ਤਰ੍ਹਾਂ ਉਹ ਆਪੋ ਘੜੀ ਹੋਈ ਰੁਚੀ ਅਥਵਾ ਸੁਭਾਅ ਦਾ ਗੁਲਾਮ ਹੋ ਜਾਂਦਾ ਹੈ ਅਤੇ ਉਸ ਦੇ ਮਨ ਦੇ ਉਪਰੇ ਜਾਏ ਫੈਸਲੇ ਨਿਸਫਲ ਜਾਂਦੇ ਹਨ। ਇਸ ਤੋਂ ਸਪਸ਼ਟ ਹੈ ਕਿ ਜੀਵ ਆਪੋ ਘੜੀਆਂ ਹੋਈਆਂ ਆਦਤਾਂ, ਰੁਚੀਆਂ ਅਥਵਾ ਸੰਸਕਾਰਾਂ ਨੂੰ ਆਪਣੇ ਆਪ ਬਦਲਣ ਵਿੱਚ ਅਸਮਰੱਥ ਹੈ। ਜੀਵ ਦੇ ਮੌਜੂਦਾ ਸੰਸਕਾਰ ਨੀਵੇਂ ਖਿਆਲਾਂ, ਕਰਮਾਂ ਅਤੇ ਵਾਤਾਵਰਣ ਦੀ ਸੰਗਤ ਨਾਲ ਬਣੇ ਅਤੇ ਦ੍ਰਿੜ ਹੋਏ ਹਨ। ਇਸ ਲਈ ਦ੍ਰਿੜ ਹੋਏ ਸੰਸਕਾਰਾਂ ਜਾਂ ਸ਼ਖਸੀਅਤ ਨੂੰ ਬਦਲਣ ਲਈ ਉੱਚੀ ਸੁੱਚੀ ਦਾਮਨਿਕ ਆਤਮਕ ਸੰਗਤ ਲਾਜ਼ਮੀ ਹੈ। ਇਸ ਲਈ ਦ੍ਰਿੜ ਹੋਏ ਸੰਸਕਾਰਾਂ ਜਾਂ ਸ਼ਖਸੀਅਤ ਨੂੰ ਬਦਲਣ ਲਈ ਉੱਚੀ ਸੁੱਚੀ ਦਾਮਨਿਕ ਆਤਮਕ ਸੰਗਤ ਲਾਜ਼ਮੀ ਹੈ। ਇਹਨਾਂ ਨੀਵੀਆਂ ਰੁਚੀਆਂ ਅਥਵਾ ਨੀਵੀਂ ਸੰਗਤ ਵਿੱਚ ਗਲਤਾਨ ਹੋ ਕੇ ਸਾਡਾ ਮਨ ਹੋਰ ਵੀ ਮਲੀਨ ਹੋ ਜਾਂਦਾ ਹੈ। ਇਸ ਤਰ੍ਹਾਂ ਸਾਡੇ ਮਨ ਦੀ ਰੁਚੀ ਦੈਵੀ ਰੁਚੀਆਂ ਜਾਂ ਉੱਚੀ ਸੰਗਤ ਵੱਲ ਖਿੱਚ ਖਾਣ ਤੋਂ ਅਸਮਰੱਥ ਹੋ ਜਾਂਦੀ ਹੈ। ਇਸ ਹਾਲਤ ਵਿੱਚ ਸਾਡੇ ਮਨ ਲਈ ਸੰਗਤ ਦੀ ਬਾਬਤ ਨਿਰਣਾ ਸ਼ਕਤੀ ਜਾਂ ਵਿਵੇਕ ਬੁੱਧੀ ਵੀ ਮੱਧਮ ਜਾਂ ਧੁੰਦਲੀ ਹੋ ਜਾਂਦੀ ਹੈ। ਦੂਜੇ ਲਫਜ਼ਾਂ ਵਿੱਚ ਜੀਵਨ ਨੂੰ ਉੱਚਾ ਸੁੱਚਾ ਦੈਵੀ ਬਣਾਉਣ ਲਈ ਸਾਡੀ ਮੌਜੂਦਾ ਹਾਲਤ ਨੂੰ ਪੜਚੋਲਣ, ਪਹਿਚਾਨਣ ਅਤੇ ਪਰਖਣ ਦੀ ਅਤੀ ਲੋੜ ਹੈ ਤਾਂ ਕਿ ਅਸੀਂ ਨਿਰਣਾ ਕਰ ਸਕੀਏ ਕਿ ਸਾਡੇ ਜੀਵਨ ਦੀ ਮੌਜੂਦਾ ਰੋਡ ਕਿਹੜੇ ਪਾਸੇ ਰੁੜ ਰਹੀ ਹੈ। ਇਸ ਨਿਰਣੇ ਤੋਂ ਬਗੈਰ ਸਾਡਾ ਜੀਵਨ ਬਦਲ ਨਹੀਂ ਸਕਦਾ ਅਤੇ ਆਪਣੀ ਪੁਰਾਣੀ ਰੋਡ ਵਿੱਚ ਹੀ ਰੁੜਿਆ ਜਾਵੇਗਾ। ਹਉਮੈ ਦੀ ਰੰਗਤ ਵਿੱਚ ਸਾਨੂੰ ਆਪਣੀਆਂ ਕਮਜ਼ੋਰੀਆਂ, ਊਣਤਾਈਆਂ ਅਤੇ ਔਗਣਾਂ ਦਾ ਅਹਿਸਾਸ ਹੀ ਨਹੀਂ ਹੁੰਦਾ ਅਤੇ ਅਸੀਂ ਭਲੇ ਭਲੇਰੇ, ਸਿਆਣੇ, ਅਫਲਾਤੂਨ ਬਣੇ ਫਿਰਦੇ ਹਾਂ। ਬਲਕਿ ਮਾਇਕੀ ਰੰਗਤ ਦੀਆਂ ਰੁਚੀਆਂ ਕਾਰਨ ਅਸੀਂ ਹੋਰਨਾਂ ਜੀਵਾਂ ਦੀਆਂ ਊਣਤਾਈਆਂ ਅਤੇ ਔਗਣਾਂ ਨੂੰ ਚੁਣਦੇ, ਵੇਖਦੇ ਅਤੇ ਵਧਾ ਚੜ੍ਹਾ ਕੇ ਨਿੰਦਿਆ ਚੁਗਲੀ ਕਰਕੇ ਸੁਆਦ ਮਾਣਦੇ ਹਾਂ। ਪਰ ਇਸ ਦੇ ਐਨ ਉਲਟ ਸਾਨੂੰ ਆਪਣੀਆਂ ਊਣ ਤਾਈਆਂ ਅਤੇ ਔਗਣਾਂ ਭਰੇ ਮੌਜੂਦਾ ਮਾਇਕੀ ਮਲੀਨ ਜੀਵਨ ਨੂੰ ਪੜਚੋਲਣ, ਪਹਿਚਾਨਣ ਅਤੇ ਪਰਖਣ ਲਈ ਗੁਰਬਾਣੀ ਸਾਨੂੰ ਇਉਂ ਪ੍ਰੇਰਨਾ ਅਤੇ ਤਾੜਨਾ ਕਰਦੀ ਹੈ। ਇਸ ਮਨ ਕੋ ਕੋਈ ਖੋਜੋ ਭਾਈ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਮਨ ਕੀ ਪੱਤਰੀ ਵਾਚਣੀ, ਸੁਖੀ ਹੂੰ ਸੁਖਸਾਰ। ਪੰਡਤ ਇਸ ਮਨ ਕਾ ਕਰੋ ਵਿਚਾਰ, ਆਵਰ ਕੇ ਬਹੁਤਾ ਪੜੈ ਉਠਾਵੈ ਭਾਰ। ਆਪ ਨਾ ਦੇ ਚੁਰੂ ਪਰ ਪਾਣੀ, ਤਿਹ ਨਿੰਦੈ ਜਹ ਗੰਗਾ ਆਨੀ। ਆਪਣਾ ਆਪ ਨਾ ਪਛਾਣੇ ਮੂੜਾ, ਅਵਰਾ ਆਖ ਦੁਖਾਏ। ਆਪਸ ਕੋ ਬਹੁ ਭਲਾ ਕਰ ਜਾਣੇ, ਮਨਮੁਖ ਮਤ ਨਾ ਕਾਈ। ਸਾਧੂ ਜਨ ਕੀ ਨਿੰਦਾ ਵਿਆਪੇ, ਜਾਸਣ ਜਨਮ ਗਵਾਈ। ਜੋ ਦੇਖੇ ਸ਼ਿਦਰ ਤੋਂ ਨਿੰਦਕ ਉਹ ਮਾਹੇ, ਪਲੋ ਦੇਖ ਦੁੱਖ ਭਰੀਆ। ਆਠ ਪਹਿਰ ਚਿਤਵੈ ਨਹੀਂ ਪਹੁੰਚੇ, ਬੁਰਾ ਚਿਤਵਤ ਚਿਤਵਤ ਮਰੀਐ। ਨਿੰਦਕ ਦੁਸ਼ਟ ਵਡਿਆਈ ਵੇਖ ਨਾ ਸਕਣ, ਉਹਨਾਂ ਪਰਾਇਆ ਪਲਾ ਨਾ ਸੁਖਾਈ। ਆਪਸ ਕੋ ਧੀਰਕ ਕਰ ਜਾਣੇ, ਔਰਨ ਕੋ ਲੱਗ ਮਾਤ। ਮਨਸਾ ਬਾਚਾ ਕਰਮਨਾ, ਮੈਂ ਦੇਖੇ ਦੋਜਕ ਜਾਤ। ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ। ਆਪਣੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਇਹਨਾਂ ਆਤਮਕ ਤਾੜਨਾਵਾਂ ਵੱਲ ਅਸੀਂ ਧਿਆਨ ਹੀ ਨਹੀਂ ਦਿੰਦੇ, ਜਾਂ ਉੱਪਰੇ ਜਿਹੇ ਮਨ ਨਾਲ ਪੜ੍ਹ ਸੁਣ ਕੇ ਉੱਪਰ ਦੀ ਲੰਘ ਜਾਂਦੇ ਹਾਂ। ਇਸੇ ਕਾਰਨ ਸਾਨੂੰ ਮੌਜੂਦਾ ਜੀਵਨ ਦੀ ਗਲਾਨਤਾ ਦਾ ਅਹਿਸਾਸ ਨਹੀਂ ਹੁੰਦਾ, ਅਤੇ ਅਸੀਂ ਆਪਣੀ ਪੁਰਾਣੀ ਗਲਾਨੀ ਵਾਲੇ ਨੀਵੇਂ ਜੀਵਨ ਵਿੱਚ ਹੀ ਸੰਤੁਸ਼ਟ ਅਤੇ ਮਸਤ ਰਹਿੰਦੇ ਹਾਂ। ਸਿਰਫ ਸੰਤੁਸ਼ਟ ਹੀ ਨਹੀਂ, ਬਲਕਿ ਆਫਰੇ ਫਿਰਦੇ ਹਾਂ। ਸਾਡੀ ਸ਼ਖਸੀਅਤ ਦੇ ਹਰ ਪੱਖ ਵਿੱਚ ਸਾਡੇ ਸੰਸਕਾਰਾਂ ਦੀ ਰੰਗਤ ਅਵੱਸ਼ ਹੀ ਉੱਗੜ ਕੇ ਸਾਡੇ ਮਾਨਸਿਕ, ਧਾਰਮਿਕ ਅਤੇ ਆਤਮਕ ਕਰਮ ਕਿਰਿਆ ਵਿੱਚ ਪ੍ਰਗਟ ਹੁੰਦੀ ਹੈ। ਦੂਜੇ ਲਫਜ਼ਾਂ ਵਿੱਚ, ਸਾਡੇ ਖਿਆਲ, ਨਿਸ਼ਚੇ, ਕਰਤਵ ਹੀ ਜੀਵਨ ਦੀ ਰੰਗਤ ਦਾ ਪ੍ਰਗਟਾਵਾ ਹਨ ਅਤੇ ਸਾਡੀ ਸ਼ਖਸੀਅਤ ਦੀ ਕਸਵੱਟੀ ਹੈ। ਦੂਜੇ ਲਫਜ਼ਾਂ ਵਿੱਚ, ਸਾਡੀ ਸੰਗਤ ਦੇ ਚੰਗੇ ਮਾੜੇ ਜਾਂ ਸੱਚੇ ਝੂਠੇ ਹੋਣ ਦੀ ਪਰਖ ਜਾਂ ਕਸਵੱਟੀ ਸਾਡੇ ਖਿਆਲ, ਨਿਸ਼ਚੇ ਅਤੇ ਰੋਜ਼ਾਨਾ ਜੀਵਨ ਦੀ ਕਰਮ ਕਿਰਿਆ ਹੀ ਹਨ। ਜੇਕਰ ਸਾਡੇ ਖਿਆਲ ਚੰਗੇ, ਉੱਤਮ, ਦੈਵੀ ਹੋਣ, ਤਾਂ ਸਾਡਾ ਜੀਵਨ ਉਚੇਰਾ, ਚੰਗੇਰਾ, ਸੁਹਣੇਰਾ ਅਤੇ ਦੈਵੀ ਬਣ ਸਕਦਾ ਹੈ। ਮਾੜੀਆਂ ਅਤੇ ਨੀਵੀਆਂ ਰੁਚੀਆਂ ਵਾਲੇ ਖਿਆਲਾਂ ਨਾਲ ਅਸੁਰੀ ਔਗਣ ਉਪਜਦੇ ਹਨ, ਅਤੇ ਅਸੀਂ ਲਵ, ਲੋਭ, ਵੈਰ, ਵਿਰੋਧ, ਚਿੰਤਾ, ਫਿਕਰ ਵਿੱਚ ਹਉਮੈ ਵਿਹੜਿਆ ਗਿਲਾਨੀ ਵਾਲਾ ਜੀਵਨ ਭੋਗਦੇ ਹਾਂ ਅਤੇ ਦੁਖੀ ਹੁੰਦੇ ਹਾਂ। ਪਲਚ ਪਲਚ ਸਗਲੀ ਮੂਈ, ਝੂਠੇ ਧੰਦੇ ਮੋਹ। ਆਪਣੇ ਜੀਵਨ ਨੂੰ ਬਦਲਣ ਲਈ ਸਭ ਤੋਂ ਪਹਿਲਾਂ ਸਾਡੇ ਅੰਤਰ ਆਤਮੇ ਚੰਗੇ ਮਾੜੇ ਦੀ ਪਹਿਚਾਣ ਜਾਂ ਨਿਰਣਾ ਸ਼ਕਤੀ ਜਾਂ ਵਿਵੇਕ ਬੁੱਧੀ ਹੋਣੀ ਜ਼ਰੂਰੀ ਹੈ। ਪਰ ਅਫਸੋਸ ਦੀ ਗੱਲ ਇਹ ਹੈ ਕਿ ਸਾਡੀ ਬੁੱਧੀ ਇਤਨੀ ਮਲੀਨ ਹੋ ਗਈ ਹੈ ਕਿ ਅਸੀਂ ਚੰਗਿਆਈ ਅਤੇ ਬੁਰਿਆਈ ਦਾ ਨਿਰਣਾ ਕਰਨ ਤੋਂ ਵੀ ਅਸਮਰੱਥ ਹੋ ਗਏ ਹਾਂ। ਆਪਣੀਆਂ ਗਰਜ਼ਾਂ ਦੀ ਪੂਰਤੀ ਲਈ ਮਲੀਨ ਕਰਮਾਂ ਨੂੰ ਵੀ ਜਾਇਜ਼ ਮੰਨੀ ਬੈਠੇ ਹਾਂ। ਇਸ ਨਿਰਣਾ ਸ਼ਕਤੀ ਤੋਂ ਬਗੈਰ ਅਸੀਂ ਆਪਣੀ ਪੁਰਾਣੀ ਗਲਤ, ਮਲੀਨ ਸੰਗਤ ਅਥਵਾ ਵਾਤਾਵਰਣ ਦੀ ਸੋਚ ਪ੍ਰਣਾਲੀ ਵਿੱਚ ਹੀ ਕਰਮ ਕਰਦੇ ਰਹਾਂਗੇ ਅਤੇ ਨਤੀਜੇ ਭੁਗਤਦੇ ਰਹਾਂਗੇ। ਗੁਰਬਾਣੀ ਦੇ ਚਾਨਣ ਵਿੱਚ ਸੰਗਤ ਲਫ਼ਜ਼ ਦੇ ਅੰਤਰੀ ਭਾਵਾਂ ਦਾ ਨਿਖੇੜ ਕੇ ਨਿਰਣਾ ਕਰਨ ਲਈ ਹੇਠਲੇ ਬਿਓਰੇ ਵਿੱਚ ਯਤਨ ਕੀਤਾ ਗਿਆ ਹੈ। ਸੱਚੀ ਸੁੱਚੀ ਦਾਮਨਿਕ ਜਿਉਂਦੀ ਜਾਗਦੀ ਸਤਸੰਗ ਅਥਵਾ ਸਾਧ ਸੰਗਤ, ਅਤੇ ਦੂਸਰੇ ਪਾਸੇ ਹੈ ਜੀ ਪ੍ਰਚਲਿਤ ਬਾਹਰਮੁਖੀ ਅਖੌਤੀ ਰਵੈਤੀ ਸੰਗਤ ਸਾਧ ਸੰਗਤ ਅੰਤਰਮੁਖੀ ਖੇਲ ਹੈ, ਰਵੈਤੀ ਸੰਗਤ ਬਾਹਰਮੁਖੀ ਕਰਮ ਕਿਰਿਆ ਹੈ। ਸੱਚੀ ਸੁੱਚੀ ਸੰਗਤ ਆਤਮਕ ਵਿਸ਼ਵਾਸ ਹੈ, ਰਵੈਤੀ ਸੰਗਤ ਉਪਰਾ ਜਿਹਾ ਵਿਸ਼ਵਾਸ ਹੈ। ਸੱਚੀ ਸੁੱਚੀ ਸੰਗਤ ਆਤਮਕ ਗਿਆਨ ਹੈ, ਰਵੈਤੀ ਸੰਗਤ ਮਾਇਕੀ ਪਰਮ ਭੁਲੇਖੇ ਹਨ। ਸਾਧ ਸੰਗਤ ਤੂੰ ਤੇਰੀ ਹੈ, ਰਵੈਤੀ ਸੰਗਤ ਮੈਂ ਮੇਰੀ ਹੈ। ਸਾਧ ਸੰਗਤ ਨਿਰਲੇਪ ਹੈ, ਰਵੈਤੀ ਸੰਗਤ ਖੱਚਤ ਹੈ। ਸਾਧ ਸੰਗਤ ਸ਼ੁਕਰ ਹੈ, ਰਵੈਤੀ ਸੰਗਤ ਸ਼ਿਕਾਇਤ ਹੈ। ਸਾਧ ਸੰਗਤ ਪਿਆਰ ਹੈ, ਰਵੈਤੀ ਸੰਗਤ ਘਿਰਣਾ ਹੈ। ਸਾਧ ਸੰਗਤ ਰਵਾਦਾਰੀ ਹੈ, ਰਵਾਇਤੀ ਸੰਗਤ ਈਰਖਾ ਦਵੈਤ ਹੈ। ਸਾਧ ਸੰਗਤ ਮਿਲਵਰਤਣ ਹੈ, ਰਵਾਇਤੀ ਸੰਗਤ ਵੈਰ ਵਿਰੋਧ ਹੈ। ਸਾਧ ਸੰਗਤ ਮੇਲ ਮਿਲਾਪ ਹੈ, ਰਵਾਇਤੀ ਸੰਗਤ ਤੜੇਬਾਜ਼ੀ ਹੈ। ਸਾਧ ਸੰਗਤ ਸ਼ਾਂਤੀ ਹੈ, ਰਵਾਇਤੀ ਸੰਗਤ ਅਸ਼ਾਂਤੀ ਹੈ। ਸਾਧ ਸੰਗਤ ਆਪਾ ਵਾਰਨਾ ਹੈ, ਰਵਾਇਤੀ ਸੰਗਤ ਖੁਦਗਰਜੀ ਹੈ। ਸਾਧ ਸੰਗਤ ਹੱਥੋਂ ਦੇ ਕੇ ਭਲਾ ਮਨਾਈ ਹੈ, ਰਵਾਇਤੀ ਸੰਗਤ ਲੈ ਕੇ ਖੁਸ਼ ਹੋਣਾ ਹੈ। ਸਾਧ ਸੰਗਤ ਸੇਵਾ ਭਾਵਨੀ ਹੈ, ਰਵਾਇਤੀ ਸੰਗਤ ਸੇਵਾ ਕਰਾਉਣ ਵਾਲੇ ਹਨ। ਸਾਧ ਸੰਗਤ ਸਤਸੰਗ ਦਾ ਪਿਆਰ ਹੈ, ਰਵਾਇਤੀ ਸੰਗਤ ਕੁਸੰਗਤ ਦੀ ਰੁਚੀ ਹੈ। ਸਾਧ ਸੰਗਤ ਨਾਮ ਬਾਣੀ ਨਾਲ ਜੁੜੇ ਹਨ, ਰਵਾਇਤੀ ਸੰਗਤ ਮਾਇਆ ਵਿੱਚ ਗਲਤਾਨ ਹਨ। ਸਾਧ ਸੰਗਤ ਸੁੱਖ ਰਹਿਣ ਵਿਹਾਣੀ ਹੈ, ਰਵਾਇਤੀ ਸੰਗਤ ਦੁੱਖ ਕਲੇਸ਼ ਵਿੱਚ ਕਲਪਦੇ ਹਨ। ਸਾਧ ਸੰਗਤ ਪਿਰਮ ਖੇਲ ਹੈ, ਰਵਾਇਤੀ ਸੰਗਤ ਮੋਹ ਮਾਇਆ ਦਾ ਅਖਾੜਾ ਹੈ। ਸਾਧ ਸੰਗਤ ਪ੍ਰੇਮ ਸਵੈਪਨਾ ਹਨ, ਰਵਾਇਤੀ ਸੰਗਤ ਮਾਇਕੀ ਕੁਲਝਣਾ ਹਨ। ਸਾਧ ਸੰਗਤ ਰਸ ਰੂਪ ਹੈ, ਰਵਾਇਤੀ ਸੰਗਤ ਰੁੱਖੀ ਸੁੱਕੀ ਫੋਕੀ ਹੈ। ਸਾਧ ਸੰਗਤ ਪ੍ਰੀਤ ਡੋਰੀ ਹੈ, ਰਵਾਇਤੀ ਸੰਗਤ ਮਾਇਕੀ ਖਿੱਚ ਹੈ। ਸਾਧ ਸੰਗਤ ਪ੍ਰੇਮ ਖਿੱਚ ਹੈ, ਰਵਾਇਤੀ ਸੰਗਤ ਖਿੱਚੋ ਤਾਣ ਹੈ। ਸਾਧ ਸੰਗਤ ਹੁਕਮ ਰਜਾਈ ਚੱਲਣਾ ਹੈ, ਰਵਾਇਤੀ ਸੰਗਤ ਆਪ ਮੁਹਾਰੇ ਹਨ। ਸਾਧ ਸੰਗਤ ਰੱਬੀ ਭਾਣਾ ਹੈ, ਰਵਾਇਤੀ ਸੰਗਤ ਆਪਣੀਆਂ ਉਕਤੀਆਂ ਯੁਕਤੀਆਂ ਹਨ। ਸਾਧ ਸੰਗਤ ਨਿਮਰਤਾ ਹੈ, ਰਵਾਇਤੀ ਸੰਗਤ ਅਹੰਕਾਰ ਹੈ। ਸਾਧ ਸੰਗਤ ਨਿਰਮਲਤਾ ਹੈ, ਰਵਾਇਤੀ ਸੰਗਤ ਮੈਲ ਹੈ। ਸਾਧ ਸੰਗਤ ਉੱਤਮ ਹੈ, ਰਵਾਇਤੀ ਸੰਗਤ ਮਲੀਨ ਹੈ। ਸਾਧ ਸੰਗਤ ਆਤਮਿਕ ਖੁਸ਼ਬੋ ਹੈ, ਰਵਾਇਤੀ ਸੰਗਤ ਮਾਇਕੀ ਸੜਹਾਂਦ ਹੈ। ਸਾਧ ਸੰਗਤ ਸੱਚ ਦਾ ਵਰਤਾਰਾ ਹੈ, ਰਵਾਇਤੀ ਸੰਗਤ ਝੂਠ ਦਾ ਬੋਲਬਾਲਾ ਹੈ। ਸਾਧ ਸੰਗਤ ਆਸਤਕ ਹਨ, ਰਵਾਇਤੀ ਸੰਗਤ ਨਾਸਤਕ ਹਨ। ਸਾਧ ਸੰਗਤ ਗੁਰਮੁਖ ਹਨ, ਰਵਾਇਤੀ ਸੰਗਤ ਮਨਮੁਖ ਹਨ। ਇਸ ਬਿਓਰੇ ਤੋਂ ਸਾਨੂੰ ਆਪਣੀ ਗਿਲਾਨੀ ਵਾਲੇ ਮਾਇਕੀ ਜੀਵਨ ਦਾ ਅਹਿਸਾਸ ਹੋਣਾ ਚਾਹੀਦਾ ਹੈ ਅਤੇ ਉੱਚੇ ਸੁੱਚੇ ਦੈਵੀ ਜੀਵਨ ਵੱਲ ਪ੍ਰੇਰਨਾ ਅਤੇ ਅਗਵਾਈ ਮਿਲਦੀ ਹੈ। ਗੁਰਬਾਣੀ ਵਿੱਚ ਸੰਗਤ ਦੀ ਪਰਖ ਇਉਂ ਕੀਤੀ ਗਈ ਹੈ, ਹਰ ਕੇ ਦਾਸ ਸਿਉਂ ਸਾਕਤ ਨਹੀਂ ਸੰਗ, ਉਹ ਬਖਈ ਉਸ ਰਾਮ ਕੋ ਰੰਗ। ਉੱਤਮ ਸੰਗਤ ਉੱਤਮ ਹੋਵੇ, ਗੁਣ ਕੋ ਧਾਵੈ ਅਵਗਣ ਧੋਵੈ। ਹਰ ਰੰਗੀ ਹਰ ਨਾਮ ਪ੍ਰਭ ਪਾਇਆ, ਹਰ ਗੋਬਿੰਦ ਹਰ ਪ੍ਰਭ ਕੇਰਾ। ਹਰ ਹਿਰਦੇ ਮਨ ਤਨ ਮੀਠਾ ਲਾਗਾ, ਮੁਖ ਮਸਤਕ ਭਾਗ ਚੰਗੇਰਾ। ਲੋਭ ਵਿਕਾਰ ਜਿਨ੍ਹਾਂ ਮਨ ਲਾਗਾ, ਹਰ ਵਿਸਰਿਆ ਪੁਰਖ ਚੰਗੇਰਾ। ਓਏ ਮਨਮੁਖ ਮੂੜ ਅਗਿਆਨੀ ਕਹੀਐ, ਤਿਨ ਮਸਤਕ ਭਾਗ ਮੰਦੇਰਾ। ਦੂਜੇ ਭਾਏ ਦੁਸ਼ਟਾਂ ਕਾ ਵਾਸਾ, ਭਾਉਂਦੇ ਫਿਰੇ ਬਹੁ ਮੋਹ ਪਿਆਸਾ। ਕੁਸੰਗਤ ਬਹਿ ਸਦਾ ਦੁੱਖ ਪਾਵੈ, ਦੁੱਖੋ ਦੁੱਖ ਕਮਾਇਆ। ਮਨਮੁਖ ਸੇਤੀ ਸੰਗ ਕਰੇ, ਮੋਹ ਕਾਲਖ ਦਾਗ ਲਗਾਏ। ਮੂੰਹ ਕਾਲੇ ਤਿੰਨ ਲੋਭੀਆਂ, ਜਸਨ ਜਨਮ ਗਵਾਏ। ਸਤ ਸੰਗਤ ਹਰ ਮੇਲ ਪ੍ਰਭ, ਹਰ ਨਾਮ ਵਸੇ ਮਨ ਆਏ। ਜਨਮ ਮਰਨ ਕੀ ਮਲ ਉਤਰੈ, ਜਨ ਨਾਨਕ ਹਰ ਗੁਣ ਗਾਏ। ਗੁਰਮੁਖ ਸੁਖ ਫਲ ਪਿਰਮ ਰਸ, ਮਨਮੁਖ ਬਦਰਾਹੀ ਬਦਰਾਹਾ। ਮਨਮੁਖ ਟੋਟਾ ਗੁਰਮੁਖ ਲਾਹਾ। ਉੱਪਰਲੀਆਂ ਵਿਚਾਰਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਜੀਵ ਆਪਣੇ ਆਪ ਇਹਨਾਂ ਨੀਵੀਆਂ ਰੁਚੀਆਂ ਅਥਵਾ ਸੰਸਕਾਰਾਂ ਨੂੰ ਬਦਲਣਾ ਕਠਿਨ ਹੈ। ਉੱਪਰਲੀਆਂ ਵਿਚਾਰਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਜੀਵ ਲਈ ਆਪਣੇ ਆਪ ਇਹਨਾਂ ਨੀਵੀਆਂ ਰੁਚੀਆਂ ਅਥਵਾ ਸੰਸਕਾਰਾਂ ਨੂੰ ਬਦਲਣਾ ਕਠਿਨ ਹੈ। ਇਸ ਨੁਕਤੇ ਨੂੰ ਖੋਲ੍ਹ ਕੇ ਹੇਠਾਂ ਦਰਸਾਇਆ ਜਾਂਦਾ ਹੈ। ਨੰਬਰ ਇੱਕ, ਅਸੀਂ ਮੌਜੂਦਾ ਜੀਵਨ ਰੋਡ ਵਿੱਚ ਇਤਨੇ ਗਲਤਾਨ ਅਥਵਾ ਖਚਿਤ ਹਾਂ ਕਿ ਸਾਨੂੰ ਇਸ ਮਾਇਕੀ ਜੀਵਨ ਦੇ ਦਾਇਰੇ ਤੋਂ ਬਾਹਰ ਤੱਕਣ ਜਾਂ ਸੋਚਣ ਦਾ ਖਿਆਲ ਵੀ ਨਹੀਂ ਆਉਂਦਾ। ਇਸ ਲਈ ਜਦ ਸਾਨੂੰ ਕਿਸੇ ਹੋਰ ਉੱਚੇ ਸੁੱਚੇ ਜੀਵਨ ਬਾਰੇ ਸੋਝੀ ਹੀ ਨਹੀਂ ਤਾਂ ਉਸ ਅਨੁਸਾਰ ਜੀਵਨ ਬਦਲਣ, ਢਾਲਣ ਅਤੇ ਬਣਾਉਣ ਦਾ ਸਵਾਲ ਹੀ ਨਹੀਂ ਉੱਠਦਾ। ਨੰਬਰ ਦੋ, ਜੇ ਕਿਸੇ ਜੀਵ ਨੂੰ ਉੱਚੇ ਸੁੱਚੇ ਦੈਵੀ ਜੀਵਨ ਬਾਰੇ ਸੋਝੀ ਆ ਵੀ ਜਾਵੇ ਤਾਂ ਉਸ ਉੱਤੇ ਨਿਸ਼ਚਾ ਨਹੀਂ ਆਉਂਦਾ ਅਤੇ ਨਾ ਲੋੜ ਹੀ ਪਾਸਦੀ ਹੈ। ਬਿਨਾਂ ਲੋੜ ਤੋਂ ਉਸ ਪਾਸੇ ਵੱਲ ਮਨ ਵਿੱਚ ਚਾਉ, ਰੁਚੀ, ਜਗਿਆਸਾ ਅਤੇ ਰੀਝ ਵੀ ਨਹੀਂ ਉਪਜਦੀ। ਨੰਬਰ ਤਿੰਨ, ਕਈ ਜੀਵਾਂ ਨੂੰ ਦੈਵੀ ਜੀਵਨ ਦਾ ਗਿਆਨ ਵੀ ਹੁੰਦਾ ਹੈ ਪਰ ਉਹ ਆਪਣੇ ਪੁਰਾਣੇ ਮਲੀਨ, ਦ੍ਰਿੜ ਹੋਏ ਸੰਸਕਾਰੀ ਜੀਵਨ ਰੋਡ ਵਿੱਚ ਹੀ ਰੁੜੀ ਜਾਂਦੇ ਹਨ ਅਤੇ ਜਾਣਦੇ ਬੁੱਝਦੇ ਹੋਏ ਵੀ ਬੇਵੱਸ ਹੁੰਦੇ ਹਨ। ਕਿਰਤ ਕੀ ਬਾਂਧੀ ਸਭ ਫਿਰੈ, ਦੇਖੋ ਵਿਚਾਰੀ। ਇਸ ਨੂੰ ਕਿਆ ਆਖੀਏ, ਕਿਆ ਕਰੇ ਵਿਚਾਰੀ। ਕਬੀਰ, ਮਨ ਜਾਣੇ ਸਭ ਬਾਤ, ਜਾਣਤ ਹੀ ਔਗਣ ਕਰੈ। ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰੈ। ਕਿਰਤ ਉਹਨਾਂ ਕਾ ਮਿਟ ਸੁਨਾਹੇ। ਨੰਬਰ ਚਾਰ, ਜੇ ਕਿਸੇ ਜੀਵ ਨੂੰ ਉੱਚੇ ਸੁੱਚੇ ਦੈਵੀ ਜੀਵਨ ਦੀ ਵਡਿਆਈ ਬਾਬਤ ਗਿਆਨ ਆ ਜਾਵੇ ਤਾਂ ਮਨ ਵਿੱਚ ਮਾਇਕੀ ਨਿਵਾਣ ਵਾਲੇ ਮਾਰਗ ਨੂੰ ਤਿਆਗ ਕੇ ਕਠਿਨ ਦੈਵੀ ਮਾਰਗ ਦੀ ਉਚਾਈ ਵੱਲ, ਉਚਾਈ ਲਈ ਘਾਲਣਾ ਘਾਲਣ ਦਾ ਸਾਹਸ ਜਾਂ ਉਮਾਹ ਹੀ ਨਹੀਂ ਆਉਂਦਾ। ਨੰਬਰ ਪੰਜ, ਕੁਝ ਜਗਿਆਸੂ ਉੱਚਾ ਸੁੱਚਾ ਦੈਵੀ ਜੀਵਨ ਬਣਾਉਣ ਲਈ ਉੱਦਮ ਅਤੇ ਘਾਲਣਾ ਵੀ ਕਰਦੇ ਹਨ ਪਰ ਪੁਰਾਣੇ ਸੰਸਕਾਰ ਇਤਨੇ ਡੂੰਘੇ ਉਤਰੇ ਹੋਏ ਹਨ ਕਿ ਜਦ ਵੀ ਪੁਰਾਣੀ ਨੀਵੀਂ ਸੰਗਤ ਹੁੰਦੀ ਹੈ ਤਾਂ ਸ਼ਰਾਬ ਦੇ ਅਮਲੀ ਵਾਂਗੂ ਪੁਰਾਣੇ ਦ੍ਰਿੜ ਹੋਏ ਅਥਵਾ ਕਮਾਏ ਹੋਏ ਸੰਸਕਾਰ ਫਿਰ ਸਾਨੂੰ ਉਸੇ ਜੀਵਨ ਰੋਡ ਵੱਲ ਮੱਲੋ ਮੱਲੀ ਰੋੜ ਦਿੰਦੇ ਹਨ ਜਿਸ ਕਾਰਨ ਸਾਡੇ ਉੱਦਮ ਯਤਨ ਨਿਸਫਲ ਜਾਂਦੇ ਹਨ। ਨੰਬਰ ਛੇ, ਕੁਝ ਜਗਿਆਸੂਆਂ ਨੂੰ ਸਾਧ ਸੰਗਤ ਦੀ ਵਡਿਆਈ ਦਾ ਗਿਆਨ ਅਤੇ ਨਿਸ਼ਚਾ ਵੀ ਹੁੰਦਾ ਹੈ ਪਰ ਪਰਿਵਾਰਕ ਬੰਧਨ ਦੀ ਵਜ੍ਹਾ ਨਾਲ ਉਹਨਾਂ ਨੂੰ ਸਤ ਸੰਗਤ ਅਥਵਾ ਸਾਧ ਸੰਗਤ ਵਿੱਚ ਆਉਣਾ ਅਤਿ ਕਠਿਨ ਹੋ ਜਾਂਦਾ ਹੈ। ਜਦ ਕਦੇ ਵੀ ਇਹੋ ਜਿਹਾ ਜਗਿਆਸੂ ਸਤਸੰਗ ਜਾਂ ਸਾਧ ਸੰਗਤ ਜਾਣ ਦੀ ਇੱਛਾ ਜ਼ਾਹਰ ਕਰਦਾ ਹੈ ਤਾਂ ਪਰਿਵਾਰ ਵੱਲੋਂ ਕਿਹਾ ਜਾਂਦਾ ਹੈ ਕਿ ਜਦ ਘਰ ਵਿੱਚ ਸਿਮਰਨ ਅਤੇ ਬਾਣੀ ਦਾ ਪਾਠ ਹੋ ਸਕਦਾ ਹੈ ਤਾਂ ਸੰਗਤ ਲਈ ਘਰ ਦੇ ਕੰਮ ਛੱਡ ਕੇ ਪੈਸੇ ਖਰਚ ਕਰਕੇ ਖੇਚਲ ਕਰਨ ਅਤੇ ਵਕਤ ਦੀ ਬਰਬਾਦੀ ਦੀ ਕੀ ਲੋੜ ਹੈ। ਇਸ ਤਰ੍ਹਾਂ ਜਗਿਆਸੂ ਦਾ ਉਤਸ਼ਾਹ ਦਿਵਾਇਆ ਜਾਂਦਾ ਹੈ ਅਤੇ ਇਸ ਤਰ੍ਹਾਂ ਕਰਨਾ ਆਤਮਿਕ ਪਾਪ ਹੈ। ਗੁਰਬਾਣੀ ਵਿੱਚ ਇਸ ਉੱਚੇ ਸੁੱਚੇ ਦੈਵੀ ਜੀਵਨ ਦੇ ਬਿਖਮ ਮਾਰਗ ਦੀ ਉਚਾਈ ਦੀ ਕਠਿਨਤਾ ਨੂੰ ਇਉਂ ਬਿਆਨ ਕੀਤਾ ਹੈ। ਵਾਟ ਹਮਾਰੀ ਖਰੀ ਉਡੀਣੀ, ਖੰਨਿਓ ਤਿੱਖੀ ਬਹੁਤ ਪੀਣੀ। ਉਸ ਉੱਪਰ ਹੈ ਮਾਰਗ ਮੇਰਾ, ਸ਼ੇਖ ਫਰੀਦਾ ਪੰਥ ਸਮਾਰ ਸਵੇਰਾ। ਜੋਗੇ ਕਾ ਮਾਰਗ ਬਿਖਮ ਹੈ ਜੋਗੀ, ਜਿਸ ਨੂੰ ਨਜ਼ਰ ਕਰੇ ਸੋ ਪਾਏ। ਅੰਤਰ ਬਾਹਰ ਏਕੋ ਵੇਖੈ, ਵਿੱਚੋਂ ਭਰਮ ਚੁਕਾਏ। ਚਾਲ ਨਿਰਾਲੀ ਭਗਤਾਂ ਕੇਰੀ, ਵਿਖਮ ਮਾਰਗ ਚੱਲਣਾ। ਲੱਭ ਲੋਭ ਅਹੰਕਾਰ ਤਾਈ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ, ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਭੱਬੈ ਭਉ ਜਲ ਮਾਰਗ ਵਿਖੜਾ ਆਸ ਨਿਰਾਸਾ ਤਰੀਐ, ਰਾਹੋ ਬੁਰਾ ਪਿਹਾਵਲਾ ਸਰ ਡੂਗਰ ਅਸਗਾਹ, ਮਾਰਗ ਪੰਥ ਨਾ ਜਾਣੋ ਵਿਖੜਾ ਕਿਉਂ ਪਾਈਐ ਪਿਰ ਪਾਰੇ, ਮਾਰਗ ਵਿਖਮ ਡਰਾਵਣਾ ਕਿਉਂ ਤਰੀਐ ਤਾਰੀ, ਕਬੀਰ ਜਿਹ ਮਾਰਗ ਪੰਡਿਤ ਗਏ ਪਾਛੇ ਪਰੀ ਬਹੀਰ, ਇੱਕ ਅਵਗਟ ਘਾਟੀ ਰਾਮ ਕੀ ਤਿਹ ਚੜ੍ਹ ਰਹੋ ਕਬੀਰ, ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ, ਗੁਰਮੁਖ ਮਾਰਗ ਚੱਲਣਾ ਖੰਡੇ ਤਾਰ ਕਾਰ ਨਿਭਾਉਂਦਾ, ਇਸ ਕਠਨ ਅਤੇ ਬਿਖਮ ਦੈਵੀ ਮਾਰਗ ਉੱਤੇ ਚੱਲਣ ਲਈ ਗੁਰਬਾਣੀ ਵਿੱਚ ਸਤ ਸੰਗਤ ਅਥਵਾ ਸਾਧ ਸੰਗਤ ਦੇ ਮੇਲ ਅਗਵਾਈ ਅਤੇ ਸਹਾਇਤਾ ਅਤਿ ਲਾਜ਼ਮੀ ਹੈ। ਉਦਾਹਰਣ ਦੇ ਤੌਰ 'ਤੇ ਵਿਖਮ ਮਾਰਗ ਉੱਤੇ ਕਾਫਲੇ ਅਤੇ ਕਾਰਵਾਂ ਦੁਆਰਾ ਸਫ਼ਰ ਕਰਨਾ ਨਿਸ਼ੰਕ ਸੌਖਾ ਸੁਖਦਾਈ ਅਤੇ ਲਾਭਵੰਦ ਹੁੰਦਾ ਹੈ। ਤਦੇ ਕਠਨ ਦੈਵੀ ਮਾਰਗ ਉੱਤੇ ਚੱਲਣ ਲਈ ਵੀ ਸਤ ਸੰਗਤ ਅਥਵਾ ਸਾਧ ਸੰਗਤ ਰੂਪੀ ਕਾਫਲੇ ਦਾ ਆਸਰਾ ਅਗਵਾਈ ਅਤੇ ਸਹਾਇਤਾ ਦੀ ਵੀ ਅਤਿ ਲੋੜ ਹੈ। ਮਿਲ ਸਤ ਸੰਗਤ ਹਰ ਗੁਣ ਗਾਏ ਜਗ ਭਉ ਜਲ ਦੁੱਤਰ ਤਰੀਐ ਜੀਉ, ਸੁਣ ਸੁਣ ਪੰਥ ਡਰਾਉ ਬਹੁਤ ਪੈਹਾਰੀ ਆ, ਮੈਂ ਤੱਕੀ ਓਟ ਸੰਤਾਹ ਲਿਹੋ ਉਭਾਰੀ ਆ, ਕਰ ਸੇਵੋ ਪੂਰਾ ਸਤਿਗੁਰੂ ਮੇਰੇ ਲਾਲ ਜੀਓ, ਜਮਕਾ ਮਾਰਗ ਸਾਧੇ ਰਾਮ, ਮਾਰਗ ਵਿਖੜਾ ਸਾਧ ਗੁਰਮੁਖ ਹਰ ਦਰਗੈ ਸੋਭਾ ਪਾਈਐ, ਚਰਨ ਭਏ ਸੰਤ ਬੋਹਿਤਾ ਤਰੇ ਸਾਗਰ ਜੇਤ, ਮਾਰਗ ਪਾਏ ਉਦਿਆਨ ਮੈਂ ਗੁਰ ਦੱਸੇ ਭੇਤ, ਸਾਧ ਸੰਗੇ ਹਰ ਨਾਮ ਰੰਗੇ ਸੰਸਾਰ ਸਾਗਰ ਸਭ ਤਰੈ, ਸਾਧ ਸੰਗਤ ਕੀ ਪੀਰ ਜੋ ਪਾਈ ਤੋ ਨਾਨਕ ਹਰ ਸੰਗ ਮਿਰੀਆ। ਸਾਧ ਸੰਗਤ ਤੋਂ ਬਗੈਰ ਮਾਇਆ ਦੇ ਭਉ ਜਲ ਬਿਖਮ ਅਸਗਾਹ ਦੇ ਸਾਗਰ ਵਿੱਚੋਂ ਤਰਨਾ ਅਸੰਭਵ ਹੈ। ਖੋਜਤ ਖੋਜਤ ਸੁਣੀਏ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਏ, ਡੋਲ ਡੋਲ ਮਹਾਂ ਦੁੱਖ ਪਾਇਆ ਬਿਨਾਂ ਸਾਧੂ ਸੰਗ, ਸਾਧ ਸੰਗਤ ਬਿਨ ਭਰਮ ਭੁਲਾਇਆ। ਇਸ ਕਰਕੇ ਗੁਰਬਾਣੀ ਵਿੱਚ ਸਤ ਸੰਗਤ ਸਾਧ ਸੰਗਤ ਅਥਵਾ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੇ ਮੇਲ ਦੀ ਅਤਿਅੰਤ ਵਡਿਆਈ ਕੀਤੀ ਗਈ ਹੈ, ਜਿਸ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ। ਰਹਿਣ ਸੁਹਾਵੜੀ ਦਿਨਸ ਸੁਹੇਲਾ, ਜਪ ਅੰਮ੍ਰਿਤ ਨਾਮ ਸੰਤ ਸੰਗ ਮੇਲਾ, ਸੋ ਥਾਨ ਸੁਹਾਇਆ ਜੋ ਹਰ ਮਨ ਪਾਇਆ, ਸਤ ਸੰਗਤ ਬਹਿ ਹਰ ਗੁਣ ਗਾਇਆ, ਹਮ ਅਪਰਾਧੀ ਰਾਖੇ ਗੁਰ ਸੰਗਤੀ, ਉਪਦੇਸ਼ ਦਿਓ ਹਰ ਨਾਮ ਛਡਾਵੈ, ਸੰਤ ਸਭਾ ਕੋ ਸਦਾ ਜੈਕਾਰ, ਹਰ ਹਰ ਨਾਮ ਜਨ ਪ੍ਰਾਣ ਆਧਾਰ, ਕਹੁ ਨਾਨਕ ਮੇਰੀ ਸੁਣੀ ਅਰਦਾਸ, ਸੰਤ ਪ੍ਰਸਾਦ ਮੋਕੋ ਨਾਮ ਨਿਵਾਸ, ਸੰਤ ਸੰਗ ਹਰ ਮਨ ਵਸੈ, ਦੁੱਖ ਦਰਦ ਅਨੇਰਾ ਭਰਮ ਨਸੈ, ਸਾਧ ਕੇ ਸੰਗ ਮੁਖ ਉੱਜਲ ਹੋਤ, ਸਾਧ ਸੰਗ ਮਲ ਸਗਲੀ ਖੋਤ, ਸਾਧ ਕੇ ਸੰਗ ਪਾਏ ਨਾਮ ਰਤਨ, ਸਾਧ ਕੇ ਸੰਗ ਏਕ ਉੱਪਰ ਜਤਨ, ਸਾਧ ਕੀ ਮਹਿਮਾ ਵਰਨੇ ਕੌਣ ਪ੍ਰਾਣੀ, ਨਾਨਕ ਸਾਧ ਕੀ ਸੋਭਾ ਪ੍ਰਭ ਮਾਹੇ ਸਮਾਨੀ, ਸਾਧ ਕੇ ਸੰਗ ਨਾਹੀ ਹੋ ਤਾਪ, ਸਾਧ ਕੇ ਸੰਗ ਤਜੇ ਸਭ ਆਪ, ਆਪੇ ਜਾਣੇ ਸਾਧ ਵਡਾਈ, ਨਾਨਕ ਸਾਧ ਪ੍ਰਭੂ ਬਨ ਆਈ, ਸਤ ਸੰਗਤ ਮੇ ਹਰ ਉਸਤਤ ਹੈ, ਸੰਗ ਸਾਧੂ ਮਿਲੇ ਪਿਆਰਿਆ, ਓਏ ਪੁਰਖ ਪ੍ਰਾਣੀ ਧਨ ਜਨ ਹੈ, ਉਪਦੇਸ਼ ਕਰੈ ਪਰ ਉਪਕਾਰਿਆ, ਹਰ ਨਾਮ ਦ੍ਰਿੜਾਵੇ ਹਰ ਨਾਮ ਸੁਣਾਵੇ, ਹਰ ਨਾਮੇ ਜਗ ਨਿਸਤਾਰਿਆ। ਜੋ ਹਰ ਰਾਤੇ ਸੇ ਜਨ ਪਰਵਾਨ ਤਿਨਕੀ ਸੰਗਤ ਪਰਮ ਨਿਧਾਨ ਨੀਕੀ ਸਾਧ ਸੰਗਾਨੀ ਰਹਾਉ ਪਹਿਰ ਮੂਰਤ ਪਲ ਗਾਵਤ ਗਾਵਤ ਗੋਬਿੰਦ ਗੋਬਿੰਦ ਵਖਾਨੀ ਨਾਨਕ ਭੇਟੇ ਸਾਧ ਜਬ ਹਰ ਪਾਇਆ ਮਨ ਮਾਹੇ ਪਾਰਸ ਭੇਟ ਕੰਚਿਤ ਤਾਤ ਹੋਈ ਸਤਸੰਗਤ ਕੀ ਵਡਿਆਈ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸੁੰਦਰ ਸੁਗੜ ਸੂਰ ਸੋਬੇਤਾ ਜੋ ਸਾਧੂ ਸੰਗ ਪਾਵੈ ਨਾਮ ਉਚਾਰ ਕਰੇ ਹਰ ਰਸਨਾ ਬੋਹੜ ਨ ਜੋਨੀ ਧਾਵੈ ਸਾਧ ਸੰਗਤ ਕੋ ਵਾਰਿਆ ਭਾਈ ਜਿਨ ਏਕ ਓਂਕਾਰ ਆਧਾਰ ਜੈ ਜੈ ਕਾਰ ਕਰੇ ਸਭ ਉਸਤਤ ਸੰਗਤ ਸਾਧ ਪਿਆਰੀ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ ਕਉ ਨਾਨਕ ਤਿਸ ਪੈਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ ਹਰ ਕੇ ਸੰਤ ਪਿਰਿਆ ਪ੍ਰੀਤਮ ਪ੍ਰਭ ਕੇ ਤਾਂ ਕੇ ਹਰ ਹਰ ਗਾਈਐ ਨਾਨਕ ਈਹਾਂ ਸੁਖ ਆਗੇ ਮੁਖ ਉਜਲ ਸੰਗ ਸੰਤਨ ਕੈ ਪਾਈਐ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਮੈਲ ਖੋਈ ਕੋਟ ਅਗ ਹਰੇ ਨਿਰਮਲ ਪੈ ਚੀਤਾ ਜਾਂ ਦਿਨ ਭੇਟੇ ਸਾਧ ਮੋਹੇ ਉਆ ਦਿਨ ਬਲਿਹਾਰੀ ਤਨ ਮਨ ਆਪਣੋ ਜੀਰਾ ਫਿਰ ਹੋਂ ਵਾਰੀ ਮੋਕੋ ਤਾਰ ਕਿਰਪਾ ਜਗ ਜੀਵਨ ਦਾਤੇ ਹਰ ਸੰਤ ਪੱਗੀ ਲੈ ਪਾਵੈ ਹੋਂ ਕਾਟੋ ਕਾਟ ਬਾਢ ਸਿਰ ਰਾਖੋ ਜਿਤ ਨਾਨਕ ਸੰਤ ਚੜ ਆਵੈ ਹਰ ਜਨ ਵੱਡੇ ਵੱਡੇ ਵੱਡ ਉੱਚੇ ਜੋ ਸਤਿਗੁਰ ਮੇਲ ਮਿਲਾਈਐ ਸਤਿਗੁਰ ਜੇਵਡ ਅਵਰ ਨਾ ਕੋਈ ਮਿਲ ਸਤਿਗੁਰ ਪੁਰਖ ਧਿਆਈਐ ਮਨ ਮਿਲ ਸਤਸੰਗਤ ਸੁਭਵੰਤੀ ਸੁਣ ਅਕਥ ਕਥਾ ਸੁਖਵੰਤੀ ਸੰਗਤ ਕਾ ਗੁਣ ਬਹੁਤ ਅਧਿਕਾਈ ਪੜ ਸੂਆ ਗਣਕ ਉਧਾਰੇ ਪਰਸ ਨ ਪਰਸ ਪਏ ਕੁਬਜਾ ਕੋ ਲੈ ਬਕੁੰਠ ਸਿਧਾਰੇ ਗੁਰ ਕੇ ਸੇਵਕ ਸਤਿਗੁਰ ਪਿਆਰੇ ਓਏ ਬੈਸੈ ਤਖਤ ਸੋ ਸ਼ਬਦ ਵਿਚਾਰੇ ਤਤ ਲਹਿ ਅੰਤਰਗਤ ਜਾਣੇ ਸਤਸੰਗਤ ਸਾਚ ਵਡਾਈ ਹੈ ਸੰਤ ਮੰਡਲ ਮੇਂ ਹਰ ਮਨ ਵਸੈ ਸੰਤ ਮੰਡਲ ਮੇਂ ਦੁਰਤ ਸਭ ਨਸੈ ਸੰਤ ਮੰਡਲ ਮੇਂ ਨਿਰਮਲ ਰੀਤ ਸੰਤ ਸੰਗ ਹੋਏ ਏਕ ਪ੍ਰੀਤ ਹੋਂ ਬਲ 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 ਸਾਧ ਜਨਾ ਕੋ ਮਿਲ ਸੰਗਤ ਪਾਰ ਉਤਰਿਆ ਗੁਰਬਾਣੀ ਦੀਆਂ ਉੱਪਰਲੀਆਂ ਪੰਕਤੀਆਂ ਵਿੱਚ ਸਤਸੰਗ ਅਥਵਾ ਸਾਧ ਸੰਗਤ ਕਰਨ ਦੇ ਅਨੇਕਾਂ ਗੁਣ ਦੱਸੇ ਗਏ ਹਨ ਉਹਨਾਂ ਅਨੁਸਾਰ ਸਤਸੰਗ ਅਥਵਾ ਸਾਧ ਸੰਗਤ ਕਰਦਿਆਂ ਹੋਇਆਂ ਸਾਡੇ ਸਮੁੱਚੇ ਜੀਵਨ ਵਿੱਚ ਤਬਦੀਲੀ ਪਰਿਵਰਤਨ ਕ੍ਰਾਂਤੀ ਆਉਣੀ ਚਾਹੀਦੀ ਹੈ ਅਤੇ ਸਾਡੇ ਰੋਜ਼ਾਨਾ ਜੀਵਨ ਦੇ ਹਰ ਪੱਖ ਵਿੱਚ ਪਹਿਲਾਂ ਨਾਲੋਂ ਉਚੇਰੀ ਚੰਗੇਰੀ ਸੁਹਣੇਰੀ ਦੈਵੀ ਆਤਮਕ ਝਲਕ ਦਿਖਾਈ ਦੇਣੀ ਚਾਹੀਦੀ ਹੈ ਅੰਤੇ ਟੂਟੀ ਹੈ ਰਿੱਖ ਤੇ ਛੂਟੀ ਹੈ ਮਨ ਹਰ ਰਸ ਕੂਟੀ ਹੈ ਸੰਗ ਸਾਧੂ ਉਲਟੀ ਹੈ ਗੁਰਮੁਖ ਹੋਏ ਸੋ ਪਲਟਿਆ ਹਰ ਰਾਤੀ ਸਾਜ ਸਿੰਗਾਰ ਅਪੁਸ਼ਟ ਬਾਤ ਤੇ ਪਈ ਸੀਧਰੀ ਦੂਤ ਦੁਸ਼ਟ ਸਜਨਈ ਅੰਧਕਾਰ ਮੈਂ ਰਤਨ ਪ੍ਰਗਾਸਿਓ ਮਲੀਨ ਬੁੱਧ ਹਸ਼ਨਈ ਆਡ ਆਡ ਕੋ ਫਿਰਤ ਢੂੰਡਤੇ ਮਨ ਸਗਲ ਤਿਸ਼ਨ ਬੁਝ ਗਈ ਏਕ ਬੋਲ ਵੀ ਖਪਤੋ ਨਾਹੀਂ ਸਾਧ ਸੰਗਤ ਸੀਤ ਲਈ ਇਸ ਤਰ੍ਹਾਂ ਉੱਚੀ ਸੁੱਚੀ ਦੈਵੀ ਭਾਵਨਾ ਜੀਵਨ ਸ਼ੋਅ ਵਾਲੀ ਸੰਗਤ ਨਾਲ ਮੇਲ ਜੋਲ ਅਥਵਾ ਸੰਗ ਕਰਕੇ ਸਾਡੇ ਮਨ ਦੀ ਨੀਵੀਂ ਮਲੀਨ ਭਾਵਨਾ ਦੀ ਰੰਗਤ ਅਥਵਾ ਔਗਣ ਸਹਿਜੇ ਸਹਿਜੇ ਘਟਦੇ ਜਾਣਗੇ ਅਤੇ ਉਹਨਾਂ ਔਗਣਾਂ ਦੀ ਥਾਂ ਦੈਵੀ ਗੁਣਾਂ ਦਾ ਪ੍ਰਵੇਸ਼ ਹੋਣਾ ਲਾਜ਼ਮੀ ਹੈ ਦੂਜੇ ਲਫਜ਼ਾਂ ਵਿੱਚ ਸਤਸੰਗਤ ਅਥਵਾ ਸਾਧ ਸੰਗਤ ਕਰਦਿਆਂ ਹੋਇਆਂ ਸਾਡੇ ਜੀਵਨ ਵਿੱਚ ਹੇਠਲੇ ਗੁਣਾਂ ਦਾ ਪ੍ਰਵੇਸ਼ ਹੋਣਾ ਲਾਜ਼ਮੀ ਹੈ। ਸਤ, ਸੰਤੋਖ, ਦਇਆ, ਏਕਤਾ, ਖਿਮਾ, ਗਰੀਬੀ, ਪਿਆਰ, ਇਤਫਾਕ, ਰਵਾਦਾਰੀ, ਸੇਵਾ ਭਾਵ, ਪਰਉਪਕਾਰ, ਮਿੱਤਰਤਾ, ਸ਼ਾਂਤੀ, ਹਮਦਰਦੀ, ਧੀਰਜ, ਵਿਸ਼ਵਾਸ, ਵਿਸ਼ਾਲਤਾ, ਨਿਮਰਤਾ, ਭਾਣਾ, ਗਿਆਨ, ਆਸਤਿਕਤਾ, ਇਮਾਨਦਾਰੀ, ਮਿਲਵਰਤਨ, ਕੁਰਬਾਨੀ, ਆਪਾਵਾਰਨਾ, ਪ੍ਰੀਤ, ਪ੍ਰੇਮ, ਰਸ, ਚਾਓ ਆਦਿ। ਜੇ ਇਸ ਦੇ ਉਲਟ ਸਾਡੇ ਰੋਜ਼ਾਨਾ ਜੀਵਨ ਦੇ ਹਰ ਪੱਖ ਵਿੱਚ ਕੋਈ ਤਬਦੀਲੀ ਨਾ ਆਵੇ ਅਤੇ ਅਸੀਂ ਆਪਣੇ ਪੁਰਾਣੇ ਜੀਵਨ ਰੋੜ ਦੇ ਵਹਾਓ ਵਿੱਚ ਈਰਖਾ, ਦਵੈਤ, ਵੈਰ, ਵਿਰੋਧ, ਨਿੰਦਾ, ਚੁਗਲੀ, ਸਾੜਾ, ਕੁਲਝਣਾ, ਦੁੱਖ, ਕਲੇਸ਼, ਵਿਸ਼ੇ ਵਿਕਾਰ, ਝੂਠ, ਡਰ, ਫਰੇਬ, ਚਿੰਤਾ, ਸ਼ੱਕ, ਬੇਈਮਾਨੀ, ਖੁਦਗਰਜੀ, ਹਉਮੈ, ਮੈਂ ਮੇਰੀ, ਦੂਜਾ ਭਾਉ, ਖਿੱਚੋ ਤਾਣ, ਲੜਾਈਆਂ, ਝਗੜੇ, ਤੁਅਸਵ, ਨਫ਼ਰਤ, ਬਦਲਾ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਆਦਿ ਵਿੱਚ ਰੁੜੇ ਜਾਂਦੇ ਹਾਂ ਤਾਂ ਇਸ ਦੀ ਵਜ੍ਹਾ ਇਹ ਹੈ ਕਿ ਨੰਬਰ ਇੱਕ, ਉਹ ਸੰਗਤ ਸੱਤ ਜਾਂ ਆਤਮਕ ਭਾਵਾਂ ਵਾਲੀ ਨਹੀਂ ਹੈ, ਦਿਖਾਵੇ ਦੀ ਅਖੌਤੀ ਸੰਗਤ ਹੀ ਹੈ, ਜਾਂ ਐਵੇਂ ਹਉਮੈ ਦੀ ਟੀਟਤਾਈ ਵਿੱਚ ਠਾਠਾ ਬਾਗਾ ਹੀ ਹੈ। ਨੰਬਰ ਦੋ, ਅਸੀਂ ਉੱਚੀ ਸੁੱਚੀ ਆਤਮਕ ਸੰਗਤ ਵਿੱਚ ਭਰੇ ਪੀਤੇ ਹਉਮੈ ਦੀ ਪਾਣ ਚਾੜ ਕੇ ਭਲੇ ਭਲੇਰੇ ਗਿਆਨੀ, ਧਿਆਨੀ, ਅਫਲਾਤੂਣ ਬਣ ਕੇ ਸੰਗਤ ਵਿੱਚ ਜਾਂਦੇ ਹਾਂ ਅਤੇ ਆਤਮਕ ਲਾਹਾ ਲੈਣ ਜਾਂ ਲੇਵਾਦੇਵੀ ਕਰਨ ਦੀ ਬਜਾਏ ਉੱਥੇ ਆਲੋਚਕ, ਸੈਨੇਟਰੀ ਇੰਸਪੈਕਟਰ ਬਣ ਕੇ ਇੱਕ ਦੂਜੇ ਦੀ ਟੋਕਾ ਟੁਕਾਈ ਕਰਦੇ, ਨੁਕਤਾਚੀਨੀ ਕਰਦੇ, ਵਾਦ ਵਿਵਾਦ ਕਰਦੇ, ਛਿੱਦਰ ਫੋਲਦੇ, ਫਤਵੇ ਲਾਉਂਦੇ ਹੋਏ ਆਪਣੀ ਹਉਮੈ ਨੂੰ ਪੱਠੇ ਪਾਉਂਦੇ ਹਾਂ। ਇਸ ਤਰ੍ਹਾਂ ਸੰਗਤ ਵਿੱਚੋਂ ਲਾਹਾ ਲੈਣ ਦੀ ਬਜਾਏ ਤੋਟਾ ਖੱਟ ਕੇ ਆਉਂਦੇ ਹਾਂ। ਨਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਪਉ ਲੱਥੀ ਨਾਤਿਆਂ, ਦੋਏ ਭਾ ਚੜ੍ਹੀਏ ਸਹੋਰ, ਜੇਵਾ ਰੰਗ ਨਹੀਂ ਹਰ ਰਾਤੀ, ਜਬ ਬੋਲੇ ਤਬ ਫੀਕੇ, ਸੰਤ ਜਨਾ ਕੀ ਨਿੰਦਾ ਵਿਆਪਸ, ਪਸ਼ੂ ਭੈ ਕਦੇ ਹੋਏ ਨਾ ਨੀਕੇ, ਖੋਇਓ ਮੂਲ ਲਾਭ ਕੈ ਪਾਵਸ, ਦੁਰਮਤ ਗਿਆਨ ਵਿਹੂਣੇ, ਸਤ ਸੰਗਤ ਕਰੇ ਜੋ ਬਾਦ, ਤਿਨ ਨਿੰਦਕ ਨਾਹੀ ਕਿਸ ਸਾਧ, ਕਥੂਰੀ ਕੋ ਗਾਹਕ ਆਇਓ, ਲਾਦਿਓ ਕਾਲਰ ਬਿਰਖ ਜਿਵਹਾ, ਆਇਓ ਲਾਭ ਲਾਭਨ ਕੈ ਤਾਈਂ, ਮੋਹਨ ਠਗੌਰੀ ਸਿਉਂ ਉਲਝ ਪਹਾ। ਕੋਈ ਲਾਹਾ ਲੈ ਕਈ ਲਾਹਾ ਲੈ ਚੱਲੇ, ਇੱਕ ਚੱਲੇ ਮੂਲ ਗਵਾਏ। ਨੰਬਰ ਤਿੰਨ, ਸਾਡਾ ਜੀਵਨ ਮਾਇਕੀ ਰੰਗਤ ਵਾਲਾ ਹੋਣ ਕਰਕੇ ਅਸੀਂ ਸੰਗਤ ਵਿੱਚ ਵੀ ਕਿਸੇ ਨਾ ਕਿਸੇ ਮਾਇਕੀ ਗਰਜ ਦੀ ਪੂਰਤੀ ਲਈ ਹੀ ਜਾਂਦੇ ਹਾਂ। ਜੇ ਸਾਡੀ ਮਾਇਕੀ ਗਰਜ ਦੀ ਪੂਰਤੀ ਨਾ ਹੋਵੇ ਤਾਂ ਸਾਡਾ ਉਪਰਾ ਜਾਂ ਵਿਸ਼ਵਾਸ ਜਾਂ ਮਾੜੀ ਮੋਟੀ ਸ਼ਰਧਾ ਵੀ ਉੱਡ ਪੁੱਡ ਜਾਂਦੀ ਹੈ। ਇਸ ਤਰ੍ਹਾਂ ਅਸੀਂ ਸੰਗਤ ਤੋਂ ਵੀ ਸ਼ਰਧਕ ਹੋ ਕੇ ਬੇਮੁੱਖ ਹੋ ਜਾਂਦੇ ਹਾਂ ਅਤੇ ਦੈਵੀ ਸਤ ਸੰਗਤ ਅਥਵਾ ਸਾਧ ਸੰਗਤ ਦੇ ਲਾਹੇ ਤੋਂ ਵੀ ਵਾਂਝੇ ਰਹਿੰਦੇ ਹਾਂ। ਨੰਬਰ ਚਾਰ, ਅਖੌਤੀ ਸੰਗਤ ਦੇ ਅਸਰ ਹੇਠ ਪਰਮਾਰਥਿਕ ਆਵੇਸ਼ ਅਤੇ ਨੀਵਾਂ ਅਤੇ ਬਾਹਰਮੁਖੀ ਹੋਣ ਕਰਕੇ ਅਸੀਂ ਕਈ ਕਿਸਮ ਦੇ ਫੋਕੇ ਕਰਮ ਕਾਂਡਾਂ, ਸੁੱਕੀ ਯੋਗ ਭਾਵਨਾ, ਸੁੱਕੀ ਯੋਗ ਸਾਧਨਾ, ਨਿਓਲੀ ਕਰਮ, ਹੱਠ ਯੋਗ, ਤਾਂਤਰਿਕ ਯੋਗ, ਜੰਤਰ ਮੰਤਰ, ਜਾਦੂ, ਕ੍ਰਿਸ਼ਮੇ, ਭੂਤ ਪ੍ਰੇਤ ਵਸੀਕਰਨ, ਬਲੀ ਦੇਣੀ, ਰਿਧੀਆਂ ਸਿੱਧੀਆਂ, ਭਵਿੱਖਬਾਣੀ, ਤੀਰਥ ਯਾਤਰਾ ਆਦਿ ਨੀਵੀਆਂ ਸਾਧਨਾਂ ਵਿੱਚ ਹੀ ਫਸੇ ਰਹਿੰਦੇ ਹਾਂ ਅਤੇ ਸੱਚੇ ਸੁੱਚੇ ਆਤਮਕ ਮਾਰਗ ਤੋਂ ਕੁੱਥੇ ਜਾਂ ਵਾਂਝੇ ਰਹਿੰਦੇ ਹਾਂ। ਜੋਗੀ ਜਤੀ ਤਪੀ ਸੰਨਿਆਸੀ ਬਹੁ ਤੀਰਥ ਭਰਮਨਾ ਲੁੰਜਤ ਮੁੰਜਤ ਮੋਨ ਜਟਾਤਰ ਅੰਤ ਤੋਂ ਮਰਨਾ ਆਗਮ ਨਿਰਗਮ ਜੋਤਕ ਜਾਣੇ ਬਹੁ ਬਹੁ ਵਿਆਕਰਨਾ ਤੰਤਰ ਮੰਤਰ ਸਭ ਔਖਤ ਜਾਣੇ ਅੰਤ ਤੋਂ ਮਰਨਾ ਨਾਟਕ ਚੇਟਕ ਕੀਏ ਕੁਕਾਜਾ ਪ੍ਰਭ ਲੋਗਨ ਕੈ ਆਵਤ ਲਾਜਾ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦੇ ਸਾਵੇਂ ਕਾਹੂ ਪਛਾਕੋ ਸੀਸ ਨਿਵਾਇਓ ਕਉ ਬਤਾਨ ਕੋ ਪੂਜਿਤ ਹੈ ਪਸ ਕਉ ਮਿਰਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਜਪ ਤਪ ਸੰਜਮ ਹੋਮ ਜਗ ਕਰਮ ਧਰਮ ਕਰ ਦਾਨ ਕਰਾਏ ਨਿਰੰਕਾਰ ਨਾ ਪਛਾਣਿਆ ਸਾਧ ਸੰਗਤ ਦੱਸੇ ਨਾ ਦਸਾਏ ਸੁਣ ਸੁਣ ਆਖਣ ਆਖ ਸੁਣਾਏ ਜਿੰਨਾ ਚਿਰ ਸਾਨੂੰ ਸੰਗਤ ਵਿੱਚ ਉਚੇਰੇ ਚੰਗੇਰੇ ਸੁਹਣੇਰੇ ਸੁਖਦਾਈ ਕਲਿਆਣਕਾਰੀ ਨਿਰਮਲ ਦੈਵੀ ਆਤਮਕ ਜੀਵਨ ਸੇਧ ਦੀ ਬਾਵਤ ਸੋਝੀ ਸਮਝ ਗਿਆਨ ਨਿਸ਼ਚਾ ਭਰੋਸਾ ਦ੍ਰਿੜਤਾ ਨਾ ਆਵੇ ਅਤੇ ਲੋੜ ਨਾ ਪਾਸੇ ਉਹਨਾਂ ਚਿਰ ਅਸੀਂ ਆਪਣੀ ਪੁਰਾਣੀ ਜੀਵਨ ਰੋੜ ਨੂੰ ਛੱਡਣਾ ਪੁਰਾਣੀ ਜੀਵਨ ਰੋੜ ਨੂੰ ਛੱਡਣ ਅਥਵਾ ਤਿਆਗਣ ਲਈ ਤਿਆਰ ਨਹੀਂ ਹੁੰਦੇ ਅਤੇ ਉਸ ਲਈ ਕੋਈ ਸੋਚ ਉੱਦਮ ਅਤੇ ਘਾਲਣਾ ਨਹੀਂ ਕਰ ਸਕਦੇ। ਇਹ ਉੱਚੀ ਸੁੱਚੀ ਕਲਿਆਣਕਾਰੀ ਆਤਮਕ ਜੀਵਨ ਸੇਧ ਦੀ ਸੋਝੀ ਗਿਆਨ ਨਿਸ਼ਚਾ ਸ਼ਬਦ ਸੁਰਤ ਵਿੱਚ ਪ੍ਰੋਤੀ ਹੋਈ ਜਿਉਂਦੀ ਜਾਗਦੀ ਆਤਮ ਸ਼ੋਭ ਵਾਲੀ ਸਤ ਸੰਗਤ ਅਥਵਾ ਸਾਧ ਸੰਗਤ ਵਿੱਚੋਂ ਹੀ ਉਪਜ ਅਤੇ ਦ੍ਰਿੜ ਹੋ ਸਕਦਾ ਹੈ। ਸਾਡਾ ਗਲਾਨੀ ਵਾਲਾ ਜੀਵਨ ਜਾਂ ਸ਼ਖਸੀਅਤ ਬੇਅੰਤ ਜਨਮਾਂ ਦੇ ਖਿਆਲਾਂ ਕਰਮਾਂ ਅਤੇ ਕੁਸੰਗਤ ਦਾ ਸਮੁੱਚਾ ਸੰਗ੍ਰਹਿ ਅਤੇ ਨਤੀਜਾ ਹੈ। ਇਸ ਲਈ ਮਾਨਸਿਕ ਜੀਵਨ ਦੀ ਤਬਦੀਲੀ ਲਈ ਵੀ ਬੇਅੰਤ ਸਮੇਂ ਤੱਕ ਲਗਾਤਾਰ ਸਤਸੰਗਤ ਅਥਵਾ ਸਾਧ ਸੰਗਤ ਕਰਨ ਦੀ ਲੋੜ ਹੈ। ਇਸ ਲਈ ਮਾਨਸਿਕ ਜੀਵਨ ਦੀ ਤਬਦੀਲੀ ਲਈ ਵੀ ਬੇਅੰਤ ਸਮੇਂ ਤੱਕ ਲਗਾਤਾਰ ਸਤਸੰਗਤ ਅਥਵਾ ਸਾਧ ਸੰਗਤ ਕਰਨ ਦੀ ਲੋੜ ਹੈ। ਬਖਸ਼ੇ ਹੋਏ ਗੁਰਮੁਖ ਪਿਆਰੇ ਆਤਮਕ ਜੀਵਨ ਵਾਲੇ ਮਹਾਂਪੁਰਖਾਂ ਦੀ ਸੰਗਤ ਅਤੇ ਸੇਵਾ ਦੁਆਰਾ ਇਹ ਆਤਮਕ ਤਬਦੀਲੀ ਸ਼ੀਘਰ ਅਤੇ ਸੌਖੀ ਹੋ ਸਕਦੀ ਹੈ। ਬਖਸ਼ੇ ਹੋਏ ਗੁਰਮੁਖ ਪਿਆਰੇ ਆਤਮਕ ਜੀਵਨ ਵਾਲੇ ਮਹਾਂਪੁਰਖਾਂ ਦੀ ਸੰਗਤ ਅਤੇ ਸੇਵਾ ਦੁਆਰਾ ਇਹ ਆਤਮਕ ਤਬਦੀਲੀ ਸ਼ੀਘਰ ਅਤੇ ਸੌਖੀ ਹੋ ਸਕਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।